Thank you. Thank you. ਸਿਮਰੇਗਾ ਤਾਂ ਪਛਤਾਏਗਾ। ਮਨ ਰਾਮ ਸਿਮਰ ਪਛਤਾਏਗਾ। ਪਾਪੀ ਜੀਵੜਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ। ਅੱਜ ਕੇ ਭਾਵੇਂ ਕੱਲ ਖਬਰ ਨਹੀਂ ਕਿਸ ਵੇਲੇ ਉੱਠ ਜਾਏ ਤਾਂ ਕਿਸ ਵਾਸਤੇ ਪਾਪ ਕਰਦਾ ਫਿਰਨਾ। ਏਡਾ ਲੋਭੀ ਕਿਉਂ ਹੋ ਗਿਆ? ਤੇਰੇ ਕੰਨੀ ਕਦੇ ਆਵਾਜ਼ ਨਹੀਂ ਪਈ ਕਿ ਸਮਾਨ ਸੌ ਬਰਸ ਕਾ ਪਲ ਕੀ ਖਬਰ ਨਹੀਂ। ਸੌ ਸੌ ਸਾਲਾਂ ਦੇ ਸਮਾਨ ਕਰ ਰਹੇ ਤੇ ਜੱਟ ਦਾ ਪਤਾ ਨਹੀਂ। ਚਲੋ ਚਲੀ ਦਾ ਮੇਲਾ ਇੱਥੇ ਸਭ ਦੀ ਕੂਚ ਤਿਆਰੀ ਹੈ। ਇਸ ਗੱਲ ਦਾ ਭਾਈ ਪਤਾ ਨਾ ਲੱਗਦਾ ਜੱਟ ਨੂੰ ਕੀ ਦੀ ਵਾਰੀ, ਜੱਟ ਨੂੰ ਕਿਸ ਦੀ ਵਾਰੀ ਹੋਵੇਗੀ ਕੋਈ ਪਤਾ ਨਹੀਂ। ਇਸ ਵਾਸਤੇ ਮਨ ਰਾਮ ਸਿਮਰ। ਕਬੀਰ ਜੀ ਜਾ ਰਹੇ ਸਨ ਬਾਜ਼ਾਰ ਵਿੱਚ, ਦੇਖਿਆ ਹੱਟੀ 'ਤੇ ਇੱਕ ਸੇਠ ਬੈਠਾ। ਮਨ ਵਿੱਚ ਆਈ ਸੇਠ ਨੂੰ ਕਦੇ ਸੰਗਤ ਵਿੱਚ ਨਹੀਂ ਵੇਖਿਆ, ਕਿਉਂ ਨਾ ਇਸ ਨੂੰ ਪ੍ਰੇਰਨਾ ਕਰੀਏ ਵੀ ਸੰਗਤ ਵਿੱਚ ਆਇਆ ਕਰ। ਕਿਉਂਕਿ ਪੰਧ ਕਹਿਣਾ ਹੈ ਕਾਮ ਨਾ ਸਹਿ ਕਾ, ਚਾਹੇ ਕੋਈ ਸੁਣੇ ਨਾ ਸੁਣੇ। ਪੰਧ ਕਹਿਣਾ ਹੈ ਕਾਮ ਨਾ ਸਹਿ ਕਾ, ਚਾਹੇ ਕੋਈ ਸੁਣੇ ਨਾ ਸੁਣੇ। ਵਕਤ ਪੇ ਪੇੜ ਫਲ ਦੇਗਾ, ਚਾਹੇ ਕੋਈ ਚੁਣੇ ਨਾ ਚੁਣੇ। ਸਾਡਾ ਧਰਮ ਹੈ ਕਹਿ ਜਾ, ਸੰਤ ਨਾ ਛੱਡੇ ਸੰਤਗੀ, ਕੋਟਕ ਮਿਲੇ ਅਸੰਤ। ਤਾਂ ਕਬੀਰ ਜੀ ਹੱਟੀ 'ਤੇ ਚਲੇ ਗਏ। ਸੇਠ ਨੇ ਸਮਝਿਆ ਵੀ ਸ਼ਾਇਦ ਕੋਈ ਮੰਗਤਾ ਹੈ, ਮੰਗਤਾ ਹੈ। ਕਹਿਣ ਲੱਗੇ ਥੱਲੇ ਖੜੋ, ਕੀ ਮੰਗਣੇ? ਉਹਨੇ ਆਖਿਆ ਮੈਂ ਮੰਗਤਾ ਨਹੀਂ ਸੇਠ ਜੀ, ਮੰਗਤਾ ਨਹੀਂ ਤਾਂ ਕੋਈ ਵਪਾਰੀ ਹੈ। ਜੋ ਕੁਝ ਸੇਠ ਜੀ ਤੁਹਾਡੇ ਪਾਸ ਹੈ ਮੈਂ ਉਸਦਾ ਵਪਾਰੀ ਨਹੀਂ, ਕਿਉਂਕਿ ਹਰ ਕੇ ਨਾਮ ਕੇ ਵਪਾਰੀ, ਅਸੀਂ ਉਸਦੇ ਨਾਮ ਦੇ ਵਪਾਰੀ ਹਾਂ। ਤੇਰੇ ਇਹਨਾਂ ਸੋਨੇ ਚਾਂਦੀ ਦੇ ਜ਼ੇਵਰਾਂ ਦੇ ਵਪਾਰੀ ਨਹੀਂ ਜਿਹਦੀ ਤੂੰ ਹੱਟੀ ਪਾਈ ਬੈਠਾ। ਤਾਂ ਫਿਰ ਕੀ ਆਖਣਾ? ਤੂੰ ਮੰਗਤਾ ਵੀ ਨਹੀਂ, ਤੂੰ ਗਾਹਕ ਵੀ ਨਹੀਂ, ਤਾਂ ਫਿਰ ਆਉਣ ਦਾ ਮਤਲਬ? ਆਖਣ ਲੱਗੇ ਸੇਠ ਜੀ, ਇੱਕ ਸੱਚ ਦੀ ਆਵਾਜ਼ ਤੁਹਾਡੇ ਕੰਨਾਂ ਵਿੱਚ ਪਾਣੀ ਹੈ। ਮੰਨ ਲਿਆ ਇਸ ਵੇਲੇ ਤੁਹਾਨੂੰ ਕਿਸੇ ਦੀ ਕੋਈ ਮੁਹਤਾਜੀ ਨਹੀਂ, ਪਰ ਅਗਾਂਹ ਤਾਂ ਲੋੜ ਪਵੇਗੀ। ਅੱਗੇ ਕਰਨੀ ਕੀਰਤ ਵਾਚੀ ਹੈ, ਬੈ ਲੇਖਾ ਕਰ ਸਮਝਾਇਆ। ਇਹ ਤਾਂ ਸਭ ਕੁਝ ਇੱਥੇ ਰਹਿ ਜਾਏਗਾ, ਇੱਥੋਂ ਤਾਂ ਨਾਲ ਕੁਛ ਜਾਣਾ ਨਹੀਂ। ਜਿਵੇਂ ਆਖੀਆ ਕੌਡੀ ਕੌਡੀ ਜੋੜ ਕੇ ਜੋੜਿਓ ਲੱਖ ਕਰੋੜ, ਚਲਤੀ ਬਾਰ ਨਾ ਕੁਛ ਮਿਲਿਓ ਲਈ ਲੰਗੋਟੀ ਤੋੜ। ਸੇਠ ਸੀ ਵੱਡਾ ਤੇ ਲੰਗੋਟੀ ਬਣਦਾ ਸੀ ਸੋਨੇ ਦੀ ਜੰਜੀਰੀ ਨਾਲ, ਤੇ ਜਿਸ ਵੇਲੇ ਲਿਜਾਣ ਲੱਗੇ ਉਹਨਾਂ ਨੇ ਉਹ ਲੰਗੋਟੀ ਵੀ ਤੋੜ ਲਈ। ਭਈ ਸੋਨੇ ਦੀ ਜੰਜੀਰ ਕਿਉਂ ਨਾਲ ਲਈ ਜਾਂਦਾ? ਤੂੰ ਆਖਿਆ ਅੰਤਕਾਲ ਤਾਂ ਬਈ ਕੁਛ ਵੀ ਨਾਲ ਨਹੀਂ ਜਾਣਾ, ਇਸ ਤੋਂ ਜੋ ਕੁਝ ਤੂੰ ਪੱਲੇ ਬੱਧੀ ਬੈਠਾ ਮੇਰੇ ਆਖੇ ਲੱਗ, ਸੰਗਤ ਵਿੱਚ ਆਇਆ ਕਰ। ਘੜੀ ਅੱਧੀ ਘੜੀ ਸੰਗਤ ਦੀ ਪੱਲੇ ਬੰਨ, ਜਪਿਆ ਕਰ ਸ੍ਰੀ ਵਾਹ ਤੇਰੇ ਨਾਲ ਨਿਭੇਗਾ। ਸੇਠ ਨੂੰ ਗੁੱਸਾ ਆ ਗਿਆ ਵੀ ਆਪਣੀ ਅਸੀਅਤ ਤਾਂ ਵੇਖ, ਆਪ ਨੂੰ ਤਾਂ ਤੱਕ ਵੀ ਤੂੰ ਹੈ ਕਿਸ ਜੋਗਾ? ਕੰਗਲਾ ਕਿਸੇ ਥਾਂ ਦਾ ਮੈਨੂੰ ਆਖਦਾ ਮੇਰੇ ਘਰ ਆਇਆ ਕਰ, ਸੰਗਤ ਵਿੱਚ ਆਇਆ ਕਰ। ਸਾਡੇ ਜੇ ਲੋਕ ਤੁਹਾਡੇ ਘਰ ਜਾਵਣ ਤਾਂ ਤੁਹਾਡੀ ਰੋਟੀ ਚੱਲੇ। ਲਾਲਚ ਆਪਣੀ ਰੋਟੀ ਦਾ ਹੈ ਤੇ ਕਹਿੰਦਾ ਮੈਂ ਸੱਚ ਤੇਰਿਆਂ ਕੰਨਾਂ ਵਿੱਚ ਪਾਵਣ ਆਇਆ, ਜਾ ਚਲਾ ਜਾ। ਕਬੀਰ ਜੀ ਨੇ ਆਖਿਆ ਸੇਠ ਜੀ, ਜੋ ਕੁਝ ਆਖਿਆ ਜੇ ਗਲਤ ਆਖਿਆ, ਜੇ ਤੁਹਾਡੇ ਵਰਗੇ ਲੋਕ ਸਾਡੇ ਘਰ ਆਵਣ ਤਾਂ ਸਾਡੀ ਰੋਟੀ ਚੱਲੇ। ਦਰਵਾਟ ਉੱਪਰ ਖਰਚ ਮੰਗਾ ਜਬੈ ਦੇਹ ਤਬ ਖਾ, ਅਸੀਂ ਕਿਸੇ ਦਾ ਦਿੱਤਾ ਨਹੀਂ ਖਾਂਦੇ, ਅਸੀਂ ਉਹਦਾ ਦਿੱਤਾ ਖਾਂਦੇ। ਅਸੀਂ ਉਸਦੀ ਦਰਗਾਹ ਦੇ ਮੰਗਤੇ ਹਾਂ ਅਤੇ ਜਿਹੜਾ ਕੰਮ ਕਰ ਰਹੇ ਹਾਂ ਇਹ ਵੀ ਉਸੇ ਦਾ ਹੈ। ਤਾਂ ਉਸੇ ਦਾ ਵਾਸਤਾ ਪਾ ਕੇ ਤੈਨੂੰ ਆਖਦਾ ਕੁਝ ਪੱਲੇ ਬਣ ਕੇ ਲੈ ਜਾ, ਅੱਜ ਮਰ ਜਾਏ ਸਵਾਹ ਦੀ ਢੇਰੀ। ਸੇਠ ਨੂੰ ਗੁੱਸਾ ਆ ਗਿਆ, ਹੋਵਾਂ ਮੈਂ ਸੇਠ, ਇਹ ਕੰਗਲਾ ਮੇਰੇ ਸਾਹਮਣੇ ਇੰਜ ਬੋਲ ਰਿਹਾ, ਨੌਕਰ ਨੂੰ ਸੱਦਿਆ ਇਹਨੂੰ ਧੱਕਾ ਦੇ ਤੇ ਤੋਰ। ਨੌਕਰ ਨੇ ਧੱਕਾ ਦਿੱਤਾ, ਕਬੀਰ ਜੀ ਚਲੇ ਗਏ। ਥੋੜ੍ਹੇ ਦਿਨਾਂ ਬਾਅਦ ਫਿਰ ਉੱਥੋਂ ਦੀ ਲੰਘੇ ਤਾਂ ਖਿਆਲ ਆਇਆ ਮੇਰਾ ਕੀ ਵਿਗੜ ਗਿਆ, ਕਿ ਜਾਣੀਏ ਉਸ ਵੇਲੇ ਸਮਾਂ ਨਹੀਂ ਸੀ, ਕੋਈ ਗੱਲ ਇਸਦੇ ਮਨ ਨੂੰ ਨਹੀਂ ਲੱਗੀ, ਸ਼ਾਇਦ ਅੱਜ ਲੱਗ ਜਾਏ। ਇੱਕ ਵਾਰੀ ਫਿਰ ਜਾਂਦੇ ਜਾਂਦੇ ਕਹਿ ਜਾਈਏ ਕੋਈ ਬਿੱਛੂ ਡੁੱਬ ਰਿਹਾ ਸੀ ਪਾਣੀ ਵਿੱਚ, ਮਹਾਤਮਾ ਨੇ ਦੇਖਿਆ ਤਾਂ ਉਹਨਾਂ ਨੇ ਹੱਥ ਪਸਾਰਿਆ, ਉਹਨੂੰ ਤਲੀ 'ਤੇ ਲੈ ਲਿਆ, ਉਹਨੇ ਡੰਗ ਮਾਰਿਆ, ਹੱਥ ਕੰਬ ਗਿਆ, ਉਹ ਡਿੱਗ ਪਿਆ। ਜਾਂ ਫਿਰ ਡੁੱਬਣ ਲੱਗਾ ਤਾਂ ਉਹਨਾਂ ਨੇ ਦੂਜਾ ਹੱਥ ਕੀਤਾ, ਫਿਰ ਕੱਢਣ ਵਾਸਤੇ ਉਹਨਾਂ ਨੇ ਉਸਨੇ ਫਿਰ ਡੰਗ ਮਾਰਿਆ। ਕੋਈ ਪਿਆ ਦੇਖਦਾ ਸੀ, ਉਹਨੇ ਆਖਿਆ ਮਹਾਰਾਜ ਉਹ ਤਾਂ ਡੰਗ ਮਾਰੀ ਜਾਏਗਾ, ਤੁਸੀਂ ਬੇਸ਼ੱਕ ਜਿੰਨੀ ਵਾਰੀ ਮਰਜ਼ੀ ਹੱਥ ਕਰ ਲਓ, ਛੱਡੋ ਪਰੇ ਡੁੱਬਣ ਦਿਓ ਇਸ ਸਾਕਤ ਨੂੰ, ਜੋ ਕੱਢਣ ਵਾਲੇ ਨੂੰ ਵੀ ਡੰਗ ਮਾਰਦਾ। ਪਰਮਾਤਮਾ ਹੱਸ ਕੇ ਕਹਿਣ ਲੱਗੇ ਡੰਗ ਕਿਉਂ ਮਾਰਦਾ, ਕਿਹਦਾ ਸੁਭਾਅ ਹੈ? ਉਹ ਕਹਿਣ ਲੱਗੇ ਬਈ ਜੇ ਇਹਦਾ ਸੁਭਾਵ ਡੰਗ ਮਾਰਨਾ ਤਾਂ ਮੇਰਾ ਸੁਭਾਵ ਬਚਾਉਣਾ, ਇਹ ਜੇ ਕੀੜਾ ਆਪਣਾ ਸੁਭਾਵ ਨਹੀਂ ਤਿਆਗਦਾ ਤੇ ਮੈਂ ਛੱਡ ਦੇ ਆਪਣਾ ਸੁਭਾਵ, ਉਹ ਜਾਣੇ ਕਿੰਨੀ ਕੁ ਵਾਰੀ ਡੰਗ ਮਾਰ ਲਏਗਾ। ਤੋ ਕਬੀਰ ਜੀ ਨੇ ਆਖਿਆ ਭਾਵੇਂ ਫਿਰ ਨੌਕਰ ਨੂੰ ਸਦਕੇ ਧੱਕੇ ਲਵਾਏ ਪਰ ਮੇਰਾ ਫਰਜ਼ ਹੈ, ਜਾਂਦਾ ਇੱਕ ਵਾਰੀ ਫਿਰ ਕਹਿ ਜਾ, ਫਿਰ ਹੱਟੀ 'ਤੇ ਜਾ ਚੜੇ। ਸੇਠ ਨੇ ਦੇਖਿਆ ਉਹ ਜੋ ਹੈ ਅਖੇ ਹਾਂ, ਉਹਨੇ ਦੋ ਨੌਕਰ ਸੱਦੇ, ਇਹਨੂੰ ਬਈ ਚੰਗੀ ਤਰ੍ਹਾਂ ਕਰਕੇ ਤੋਰੋ, ਮੁੜ ਮੁੜ ਪਿਆ ਆਉਂਦਾ। ਤਾਂ ਉਹਨਾਂ ਨੇ ਦੋਵੇਂ ਬਾਹਾਂ ਫੜੀਆਂ, ਧਰੂ ਕੇ ਦੂਰ ਜਾ ਸੁੱਟਿਆ। ਤੀਜੀ ਵਾਰੀ ਫਿਰ ਜੋ ਉੱਥੋਂ ਲੰਘੇ ਤਾਂ ਫਿਰ ਹੱਟੀ 'ਤੇ ਆ ਗਏ। ਆਖਣ ਲੱਗੇ ਸੇਠ ਜੀ ਤੁਸੀਂ ਆਪਣਾ ਸੁਭਾਵ ਕਰੀ ਚੱਲੋ, ਅਸੀਂ ਤਾਂ ਕਰਨਾ ਆਪਣਾ ਸੁਭਾਵ। ਤੋ ਫਿਰ ਬੇਨਤੀ ਕਰਨ ਵਾਸਤੇ ਆਏ ਹਾਂ ਵੀ ਸੰਗਤ ਵਿੱਚ ਆਇਆ ਕਰੋ। ਸੇਠ ਨੇ ਨੌਕਰਾਂ ਵੱਲ ਗੁੱਸੇ ਦੀ ਨਿਗਾਹ ਨਾਲ ਤੱਕਿਆ ਅਤੇ ਆਖਿਆ ਅਜਿਹਾ ਕਰਕੇ ਸੁੱਟੋ ਜੋ ਉੱਠਣ ਜੋਗਾ ਨਾ ਹੋ। ਕਿਉਂ ਨਹੀਂ ਇਸਦੀਆਂ ਹੱਡੀਆਂ ਚੂਰ ਕਰਦੇ, ਬਾਰ ਬਾਰ ਆਣ ਕੇ ਤੰਗ ਕਰ ਰਹੇ? ਤਿੰਨ ਚਾਰ ਨੌਕਰਾਂ ਨੇ ਕਬੀਰ ਜੀ ਨੂੰ ਉਹ ਕੁੱਟ ਪਾਈ, ਇਹ ਵਿਚਾਰੇ ਥੱਲੇ ਪਏ, ਚਾਰ ਪੰਜ ਬੰਦਿਆਂ ਦੇ ਹੱਥ ਆਏ ਹੋਏ, ਮਾਰੋ ਮਾਰ ਪਈ ਹੋਵੇ। ਜਿਸ ਵੇਲੇ ਉਹਨਾਂ ਨੇ ਚੰਗੀ ਤਰ੍ਹਾਂ ਲਹੂ ਲੁਹਾਨ ਕਰਕੇ ਸੁੱਟਿਆ ਤਾਂ ਕਬੀਰ ਜੀ ਉੱਠੇ, ਡਿੱਗਦੇ ਡਹਿੰਦੇ ਜਿਸ ਵੇਲੇ ਤੁਰੇ ਤੇ ਕਹਿਣ ਲੱਗੇ ਉਹ ਸੇਠ ਜੀ ਤੇਰੇ ਤਾਂ ਬਾਕੀ ਦਿਨ ਹੀ ਥੋੜੇ, ਕਿਉਂਕਿ ਜਿਸ ਵੇਲੇ ਕੋਈ ਪਾਪ ਕਰਦਾ ਉਸਦੀ ਉਮਰ ਘੱਟ ਜਾਂਦੀ, ਔਰ ਗੁਨਾਹ ਚੋਂ ਵੱਡਾ ਗੁਨਾਹ ਹੈ ਸੰਤਨ ਦੁੱਖ ਪਾਏ ਤੇ ਦੁੱਖ। ਜਿਸ ਵੇਲੇ ਕੋਈ ਉਸਦੇ ਭਗਤ ਦੁੱਖ ਆਉਂਦਾ ਹੈ ਇਹ ਦੁੱਖ ਸਾਈਂ ਨੂੰ ਪਹੁੰਚਦਾ। ਆਖਿਆ ਤੇਰੇ ਦਿਨ ਬਾਕੀ ਥੋੜੇ ਹਨ, ਚੰਗਾ ਸੀ ਜੇ ਸੰਗਤ ਵਿੱਚ ਆ ਜਾਂਦੋ, ਆਖੇ ਲੱਗ ਜਾਂਦੋ। ਅੱਛਾ ਬਈ ਤੇਰੀ ਮਰਜ਼ੀ, ਸਾਡਾ ਤਾਂ ਧਰਮ ਹੈ ਡੰਡੋਰਾ ਦੇਣਾ। ਜਿਸ ਵੇਲੇ ਉੱਠ ਕੇ ਤੁਰੇ ਤੇ ਕਹਿੰਦੇ ਜਾਂਦੇ ਸਨ ਬਾਂਹ ਉਲਾਰ ਕੇ ਮਨ ਰਾਮ ਸਿਮਰ, ਨਹੀਂ ਸਿਮਰਦਾ ਬਈ ਫਿਰ ਪਛਤਾਏਗਾ। ਮਨ ਰਾਮ ਸਿਮਰ ਪਛਤਾਏਗਾ, ਮਨ ਰਾਮ ਸਿਮਰ ਆਏਗਾ। लेखा पूछेगा चार गवाया हंड के चार गवाया सम ओए लेखा रब मंगेसिया तू आयो केड़े का नानक आखे रे मना सुनिए सिख सही एक सच्ची सिखिया सुन और सुन के पल्ले बन ल क्योंकि कह रहे हैं ना धन गुरु नानक पातशाह नानक कहे सुन रे मना सुनिए सिख सही लेखा रब मंगेसिया बैठा कड वही तलबा पौषण आकिया बाकी जिना रही अदरा ईल फरेशता होशी आए तही आवन जान न सुजई पीड़ी गली फही कूड़ निखुटे नानका ओड़क सच सही ये कूड़ ने अखीर निखुट जाने ते सच नहीं कम आवना इस दुनिया नू इस संसार दे चमेलिया नू इस सब कुछ नू जो कुछ पिया दिसदा है साहब ने आखिया है नानक वखाने बेनती तुद बाज कूड़ो कूड़ ए सब कूड़ो कूड़ा उलंबा दे रहे हैं कूड़िया कमा दे नाल क्यों चित लायाई मंडप कूड़ माड़ी कूड़ बैसनहार कूड़ सोयना कूड़ रूपा कूड़ पहननहार कूड़ काया कूड़ कपड़ कूड़ रूप अपार कूड़ मियाँ कूड़ बीबी खप होए खार कूड़ कूड़े निहो लगा विसरिया करतार किस नाल की चै दोस्ती सब जग चलन चलनहार संसार है ते तू इस नाल चित लाई बैठा ये तो सुपना है नानक हर गुण गाए लै सब सुपन समान ते सुपने सेती चित मूर्ख लाया तो कबीर जी जिस वेले जान लगे तो सेठ नू कह गए धर्म राय जब लेखा मंगे क्या मुख लेके जाए, चले गए। कुछ समय दे बाद कबीर महाराज जा रहे सन कि अगे एक चढ़ाई है और उथे लोकां दी भीड़ है। देखिया भी इत क्यों भीड़ है, तो इतने आखिया जी एक बैल गड्डी अगे जुप्पा ही मर गया। चढ़ाई सी बड़ी, गड्डी ते लदिया सी बोझ ज्यादा, ते उत्तों इसने मारे डंडे, ओ बेचारा तुर ना सकिया, पैर फिसलिया डिग पिया, ते उसने प्राण निकल गए। ए तां करके भीड़ है। कबीर महाराज जिस वेले पहुंचे, सारी गल सुनी, तां आखिया कौन बदनसीब है जेड़ा एडे कष्ट विच अखीर दम दे गया। जहां कबीर ने ध्यान ला के वेखिया ते आखिया ओहो ए तां ओहियो सेठ है जिन्हों बार बार समझाया और कहा सेठ जी संगत विच आया करो, जट घड़ी परमेश्वर दा नाम जपया करो। पर उसने एक ना सुनी, एक ना मनी, सगों नौकरां नूं आखिया इनू जिया करके सुटो जो मुड़ के आउण जोगा ही ना रहे। मैं उस वेले कहा सी तेरे दिन बाकी थोड़े हैं, ते फिर तू मर के आ बैल बने, ते आ बोझ तू खिच के ले जा रहा सी जेड़ा तेरे वसदा नहीं सी। शरीर तेरा कमजोर, खान नू खुराक पूरी मिली नहीं, उतो मालक मिल गया जालिम, उसने बोझ भी गड्डी ते काफी लदया, ते फिर मार मार डंडे तेनू लहू लुहान कर दिता। सेठ जी हुण दसो कोई वस चलिया जे। उस वेले कबीर महाराज ने इस प्रथाएं एक शब्द उचारिया कि चार पांव दोए सिंग गुंग मुख तब कैसे गुन गईया। चार तेरे पैर, दो तेरे सिर ते सिंग, मुंह तेरा गूंगा, हुण जे मैं तेनू आखा नाम जप ते गुण गा, तू गा सकने, तू नाम जप सकने। चार पांव दोए सिंह गुंग मुख तब कैसे गुण गई है, की हालत होई है तेरी के उठत बैठत ठेंगा पर है। बठाने तां डंडे नाल, उठाने तां डंडे नाल, डंडे दी जबान नाल तेरे नाल गल कीती है, डंडे बिना किसे ने गल ही नहीं कीती। उठत बैठत ठेंगा पर है, तब कित मूंड लुकई है दस वही, महल विच वसन वाले आ कोई मूंह लुकाउण दी थां है। हर बिन बैल बिरानो होई है, एक तेरी गल नहीं, जो कोई संगत तो और सिमरन तो बेमुख होएगा उसका यही हाल होएगा। हर बिन बैल बिरानो होई है, हर बिन बैल
Bad Lupin.
अब कैसे गुन गई उठ तू बैठ तू ठींगा पर है बब की तू मूड डू गई है हर बिनु मैल बिरान हुई हट नाकन उठूटे कादन गड्डी खिच खिच के तेरा कंधा टूट गया रस्सी तेरे नक विच पाई हुई है जिस वेले झटका दिंदा है तू पीड़ नाल उस वेले वरसी जाने पर तेरा कोई वश नहीं चलदा तेरा कोई जोर नहीं चलदा हाटे नाकन टूटे कांधन ते खाननू की मिलिया कोदो को बुस खाईया थोड़ी जिन्नी तूड़ी पा दीती लै खादा पेट न भरिया तेरा तू भुखा ही रहा ते फिर जे वड़ी मेहरबानी कीती ता तेनू छड़ दिता भी गलियां चो कख कूड़ा चुन के खा ले एडा तेरा पेट तेरा की बनदा सी सारो दिन डोलत बन मैया अजू न पेट अघई है अखे अजन भगतन का कहा न मान्यो कियो अपना पहिए हुन मैं क्या कर सकदा उस वेले तू मेरा कहना न मनिया और जिसने भी कहना न मनिया उस वेले ओदी हालत यही होई जन भगतन का कहा न मान्यो कियो अपना पहिए ता लोक जेड़े उस गड्डी दे आले दुआले खड़ोते सन उन्होंने कबीर नु झुरमट पा लिया कि महाराज ये गल की है किस नाल गल्ला पै कर दे ओ ता मरिया पे है कहन लगे फलाने बाजार विच ओ सोने चांदी दी दुकान वड़ा शराफ सेठ अखे जी ओ ता मर गया कदों दा आखन लगे ओही है और कोई नहीं कबीर ने सारी विथिया सुनाई सबना दे हाथ जुड़ गए अदब नाल सिर झुक गया महाराज साडे ते कृपा करो ऐसा दिन साडे ते ना आवे ता कबीर जांदा होया कह गया कहत कबीर सुनो रे संतो कहत कबीर सुनो रे संतो साथ चिर नहीं तो हर रोज एक घड़ी भी जे नहीं फुर्सत मिलदी तो अच्छा भाई अद्धी घड़ी भी जे बहुती जापे क्योंकि तैनू दुनिया दे जमेले बहुत हैं छड़ने तो पैण गए एक दिन जे डाडिया ने आने के छड़ाया तो क्या छड़िया चंगा सी भई नित नेम वेले सारे चमेले आपे ही छड़ दें जे अद्धी घड़ी भी वड़ी जापदी है तो अद्धियों अद्धी कुछ कर जरूर करण दा ही लाभ है एक घड़ी आधी घड़ी आती हूँ भगतन से ती गोष्टे जो कीनो सोना कहत कबीर सुनो रे नाम तो साथ संगत वैकुंठ विच भगवान का दर्शन करने वास्ते, पर उत्थे दर्शन ना है। पुछया जी भगवान किथे होणगे, आखिया शायद इस वेले खीर समुद्र विच नाग दी सेजा ते होण। तां नारद जी उत्थे गए, पर सेजा भी खाली सी, भगवान नहीं सन, दर्शन ना होए। पुछया जी इस वेले भगवान किथे होणगे, कहन लगे भी किसे जोगी दे हिरदे विच जद बैठे होण। तां नारद ने अंतर ध्यान होके जोगियां दे हिरदे विच वेखिया तां उह भी खाली। बड़ा मायूस होए कि दर्शन करने सन, दर्शन नहीं होंदे भगवान दे, पता नहीं किथे गए। कुछ दिनों बाद जदों दर्शन होए तो सब तो पहली बात नारद ने यह पूछी कि महाराज मैं सारिया थावां ते तुहानू टोलिया, तुसी मैनू लभे नहीं। वैकुंठ विच आण के देखिया, कहन लगे ना हम वसामी वैकुंठे, मैं सदा वैकुंठ विच नहीं वसदा, किस वेले मौज नाल भावें आ जावां पर हमेशा दा मेरा ये घर नहीं। मैं जोगियों के हिरदे विच भी वेखिया तो कहन लगे ना हम बसामी वैकुंठे, जोगी ना हिरदे न, मैं जोगियों के हिरदे विच भी सदा नहीं वसदा। मैं खीर समुद्र विच गया, नाग दी सेजा ते देखिया वह भी खाली, अखे मैं उत्थे भी नहीं रहिंदा। तो महाराज फिर तुहाडा पक्का एड्रेस केड़ा, जिथे भी जिस वेले चाहिए तुहानू मिलना आईए ते दर्शन हो जाए। तो नारद ने जिस वेले सवाल किया था भगवान ने जवाब दिता, भाई साहब अपनी रचना तो उचार दे हन कि निज घर मेरो साध संग नारद मुन। नारद इतनिया थावां फिरे खाली आए, किते संगत विच आ जांदो तू खाली न रहो, तैनू मेरा दर्शन हो जाता, क्योंकि मेरा असल घर जेड़ा है वह संगत है। संगत हाँ हजूम खुश के बहरे बंदगी, वो हजूम खुश नसीब है जो वास्ते बंदगी दे इकट्ठा होया। आ हजूम खुश के बहरे बंदगी, आ हजूम खुश के माजे जिंदगी, आ हजूम खुश के बहरे याद ओस्त, आ हजूम खुश के हक बुनियाद ओस्त। ये सच दी नी है संगत, जिन वही मकान बनाने सदा दे निवास वास्ते वो संगत विच आओ और इस नीत अपना मकान खड़ा करो। बाकी नीहां सारियां कच्चियां, जिथे मर्जी मकान बनांदे फिरो अखीर एक दिन छड़ जाने। ते संगत विच साहिब अरदास करदे ने साध संग प्रभ देहो निवास, हे वाहिरू जे तुठे तो मैनू संगत दा निवास बख। तो आखिया निज घर मेरो साध संग नारद मुन, हे नारद मुनि मेरा निज घर अपना घर। धन गुरु नानक साहब सच्चे पातशाह ने भी वचन कीता के बाबा मड़ी न गोर, के मैं ना मड़िया विच ना गोरां विच, मेरा चादरा बेशक दोहां ने वंड लिया, उन्होंने संस्कार के दियोरा बना लिया, उन्होंने दफन करके कबर बना ली, उत्ते मड़ी बना ली, पर बाबा मड़ी न गोर, किथे वसिया गुर अंगद के हीए में, कोई होर भी था है तेरी आखिया। हां जदों गुरु अंगद साहब ज्योति ज्योत समा जाएंगे फिर अमरदास दे हिरदे। इसे तरह ये तो फिर थोड़े थोड़े समय दे आसन होए, सदा दा आसन तुहाडा किथे है, जिथे सदा वसो, सदा वसदे होवो। ता किए बाबा मड़ी न गोर, गुर अंगद के हिये में पुन सत संगत और, निस दिन बसबो मैं कर, मैं संगत विच वसदा हां निस दिन दिन रात। संगत गुरु की संगत केड़ी संगत, सतसंगत कैसी जानिए जिथे एको नाम वखानी, जिथे नाम तो बिना कोई दूजी गल न हो। हम मन तन खोजी पाल भलाई, क्यों प्यारा प्रीतम मिले मेरी माई। ताकिया मिल सत संगत खोज दसाई, विच संगत हर प्रभु वसै जी। आखिया नारद मेरा सदा दा आसन संगत है, हमेशा दा मेरा निज घर है साध संगत। ये दर्शन करना होवे तो बेशक जिस वेले संगत सजी होवे आ जाया कर, तेरिया अखां दीदार तो खाली न रहनी। निज घर मेरो साध संग, नारद मुन दर्शन मेरो साध संग निज रूप है। तो कबीर जी ने आखिया दुनिया दे लोको आओ संगत विच, कोई घड़ी अद्धी घड़ी पल्ले बनो, जो तुहाडा भला होवे तुहाडी कल्याण होवे। कहत कबीर, कहत कबीर सुनो रे संगो, साध संगत कर कबीर महाराज ने तो प्रतख कह दिता गल इशारिया की रखी ने। तो कोई अखर जो कोई पले बनेगा मन में वसाएगा इसका भाई भला पे, जे नितनेम नहीं तो नितनेमी बन, संगत नाल प्यार नहीं तो प्यार करो संगत नाल। तित जाए भैये सत संगती, जिथे हर का हर नाम बिलोई गए, जिथे जाके चित आवे श्रीवास, जिथे जाके नाम चित आवे जपन नू जी करे, उस संगत विच रोज सवेरे जा बवो, किसे दिन तुहाडी वारी आ जाएगी, तुहाडा नाम दरगाह चढ़ जाएगा। हुण कीर्तन समाप्ति, भुला चुका बख्शणियां।
वेद जगने सोला पुरख दाने प्राद किसना ने कहू न पूजे हर हर की रतनामा अश्वमेध जगने सारी जिंदगी अश्वमेध यज्ञ करदा रहे इतने अश्वमेध यज्ञ कर लवे के गिने ना जामन सिर्फ अश्वमेध यज्ञ ही नहीं हर रोज सवेरे उठ के आपने तन दे बराबर सोना तोल के दान करता रहे और जितनी इसकी जिंदगी है कोई दिन खाली ना जाए विच नागा ना पवे अश्वमेध यज्ञ ने तुला पुरख दाने ते प्राग इसनाने हर रोज प्राग राज दा इशनान करे त्रिवेणी संगम जिथे है उस महान तीर्थ दा हर रोज इशनान इस इशनान विच कदे नागा ना पवे बस इशनान करके आवे ते सोना दान करे ते फिर यज्ञ विच बैठ जाए यज्ञ करदा रहे ओना चिर जिन्ना चिर अगला दिन नहीं हुंदा इशनान दा वेला नहीं हो जांदा सारी उम्र जिसकी इस तरह बीत जाए एक ता ओ बंदा है कि सारी जिंदगी यज्ञ कर दें सोना दान दें प्राग दे इशनान विच जिन्हें सारी जिंदगी लगाई है और जिंदगी विच कोई एक भी दिन दा नागा नहीं पिया एक पासे एक ओ भी है जिसने प्राग दा इशनान नहीं कीता जिथों भी जल मिले है भावे खूह का मिल गया है नलके का मिल गया है किसी बामली नहर टोए कसी का मिल गया है बाल्टी भरी सू इशनान कर लिया इन्हें यज्ञ नहीं किया इन्हें सोना दान नहीं किया इसकी समर्था ही नहीं इतना सोना दे सके बेचारा फिर की करे इतने पुन तो वांझा रहे आखिया नहीं ये उस नालों भी वड्डा पुन्नी है जी अमृत वेले इशनान करके गुरु के हजूर आ गया और आके सने कीर्तन सुन दिया जप लिया श्रीवाहि जितना चिर बैठ के जपया सू जितनी भी इसनों फुर्सत मिली है उन्हें चिर विच ही इसके इतने पुन बन गए हैं जितने पुन उस अश्वमेध यज्ञ वाले दे सोना दान करने वाले दे और प्राग दे इशनान करने वाले दे नहीं बने सहवाक दिन अश्वमेध यज्ञ ने तुला पुरख दाने प्राग इशनाने तौ न पुज्जे हर हर कीर्त नामा जिसने परमेश्वर दी कीर्त कर ली है कीर्तन गा लिया नाम जप लिया मन ला लिया उसते नाल संसार दा कोई भी कर्म तुल नहीं सकता अश्वमेध यज्ञ ने तुला पुरख दाने प्राग इसनाने तहु न पुज्जे हर हर की रतनामा बहु शास्त्र बहु सिमरति पेखे सर्प तिलो
बस्ता मुख चतुर बे भेद पड़ता
हट कर्म सहित करता सेवा शक्त संवादन मुख छोट छोट सगल वेदन सिमर सिमर गोविंद सिमर सिमर गोविंद भज नामा तर बम सिंद स्पष्ट कीता है अपने राम भज रे आलसिया जो कोई तेरा राम है किसे दा राम कोई किसे दा कोई पर जेड़ा भी जिसका राम है उसनु जरूर जपे मन ला के जपे और संगत विच बह के जपे अपने राम भज जहां जहां जिसकी लगन है तहां तहां तिसका राम दस बच्चे खड़ोते होवन दसानु के वारी कह दईए भई अपने पिता दे आखे लगिया करो पिता दसा दा अपना अपना है सारिया दा इको नहीं पर जेड़ा एक उपदेश कर देता है भी अपने पिता दे आखे लगना ये सारिया नु सांझा तो आखिया अपने राम भज भई अपने राम नु जो तेरा अपना है आ कितनिया माइया बैठिया ने जे एक बारी कह दे अपने पति की सेवा करिया कर जो जिसका पति है उसने उसे दी सेवा करनी तो अपने राम भज रे आलसिया आलस ना कर राम जपण वेले आलस ना आवे अपने राम भज रे आलसिया कोई राम ना भजे अपने परमेश्वर नू ना जपे गुरु दे चरणा विच हाजर ना होवे ते आखे मैं होर कर्म कर लवा तो आखिया गया पिंड भरता गया ते जाके पिंड भरा दे जी इसकी कल्याण हो जाएगी सहब आखदे नहीं होएगी जो अपने राम तो बेमुख होके मरे है उसकी कल्याण किवें हो सकती ताई कबीर ने आखिया कहो गुरु गज शिव सब कोई जाने कहो गुरु गज शिव सब कोई जाने मुआ कबीर रमत श्री राम कि कबीर अपने राम नु जपदा मोया भी तुसी मेरे गवाह हो ना अपने राम नु जपना जेड़ा जिसदा राम है कबीर ने सोचिया भी बनारस विच आके मर जाना सब कोई समझदा है भई सीधा बैकुंठ नु गया जो कोई शिवपुरी विच मरेगा स्वर्ग नु जरूर जाएगा शिव जी ने वरदान दिता होया ते आम लोकी इस गल ते अखा मीट के तुर पए हन नाम कोई जपदा नहीं जरा के इन्हां नूं सोजी तां पा दे माणी विच वी साहिब ने आखिया मनो कठोर मरे बनारस नरक न बाचिया जाए मन दा होवे कठोर इसदा मन टलिया नहीं ते मन जद भी टलेगा अपने गुरु दे बचन सुन के ही टलेगा मनो कठोर मरे बनारस नरक न बाचिया जाई मन दा होवे कठोर ते मर जाए बनारस विच आन के ओ नरका तो बच नहीं सकदा शिवजी ने बावे वर दिता होया भी मेरी पुरी विच कोई मरेगा स्वर्ग नू जाएगा पर आखिए मन दा कठोर शिवजी दा वरदान दिता होया भी उसनु नहीं लगेगा ते हर का संत मरे हरम पे परमेश्वर दा होवे संत कोई प्यारा नाम जपन वाला ते मर जाए हरम्बा धरती ते कठोर धरती ते उस धरती ते जिथे सारी उम्र कसाईया ने जीव घात कीते हन ऐसी कठोर भूमि ते कोई रब दा प्यारा आखिर ते श्वास दे गया है और जप रहा सी श्रीवा तो सिर्फ कल्ला नहीं तरेगा हर का संत मरे हड़म्बे आके सगली सैन तराई ये हड़म्बा धरती नेड़े ही है ਸਾਡੇ ਪਾਸੇ ਵੀ ਹੜੰਬਾ ਧਰਤੀ ਆਖਦੇ ਸਨ। ਹੜੰਬਾ ਧਰਤੀ ਜਿੱਥੇ ਸੱਜਣ ਠੱਗ ਹੋਇਆ, ਕਠੋਰ ਧਰਤੀ, ਇਸ ਪਾਸੇ ਕੋਈ ਮੂੰਹ ਕਰਕੇ ਨਹੀਂ ਸੀ ਤੁਰਦਾ। ਵੀ ਜਿਹੜਾ ਸੱਜਣ ਦੇ ਵਸ ਪੈ ਗਿਆ ਉਹ ਫਿਰ ਜਾਨੋ ਗਿਆ ਤੇ ਫਿਰ ਜਹਾਨੋ ਗਿਆ। ਬਾਬੇ ਨੇ ਜਿਸ ਵੇਲੇ ਰੁੱਖ ਕੀਤਾ ਸੱਜਣ ਦੀ ਕਠੋਰ ਧਰਤੀ ਵੱਲ, ਮਰਦਾਨੇ ਆਖਿਆ ਪਾਤਸ਼ਾਹ ਇੱਧਰ ਜੇ ਮੂੰਹ ਕਰਕੇ ਤੁਰਦਾ ਤੇ ਅੱਗੋਂ ਇੰਜ ਜਾਪਦਾ ਜਿਵੇਂ ਅੱਗ ਪਈ ਬਲਦੀ ਹੋਵੇ, ਸੇਕ ਆਉਂਦਾ ਹੈ। ਹਾਂ ਮਰਦਾਨਿਆ, ਕਠੋਰ ਧਰਤੀ ਹੈ, ਹੜੰਬਾ ਧਰਤੀ ਤੁਲੰਬੇ ਬਲਦੀ। ਇੱਥੇ ਇੱਕ ਮਹਾਂਪਾਪੀ ਬੈਠਾ ਹੈ ਜਿਸਨੇ ਬੜੇ ਪਾਪ ਕੀਤੇ, ਬੜਿਆਂ ਜੀਵਾਂ ਦਾ ਇਸਨੇ ਘਾਤ ਕੀਤਾ, ਬਹੁਤ ਠੱਗੇ ਹਨ। ਮਰਦਾਨੀਆਂ ਉੱਥੇ ਇਸ ਵਾਸਤੇ ਚੱਲਣਾ ਹੈ ਕਿ ਇਹਦਾ ਪਾਪੀ ਵੀ ਜੇ ਨਦਰ ਵਿੱਚ ਆਏਗਾ ਤਾਂ ਦੁਨੀਆਂ ਦੇਖੇਗੀ, ਉਹ ਤਰੇਗਾ। ਸਿਰਫ ਇਕੱਲਾ ਨਹੀਂ ਤਰੇਗਾ ਬਲਕਿ ਤਾਰਨ ਜੋਗਾ ਹੋ ਜਾਏਗਾ। ਉਸ ਹੜੰਬਾ ਧਰਤੀ ਨੂੰ ਤੀਰਥ ਬਣਾ ਦੇਣਾ ਹੈ ਕਿ ਲੋਕੀ ਆਵਣ ਤੇ ਭਾਈ ਕਬਰ ਭਾਈ ਸੱਜਣ ਦੇ ਉਸ ਗੁਰਦੁਆਰੇ ਨੂੰ ਜਿੱਥੇ ਉਸਦੀ ਸਮਾਧ ਹੋਵੇਗੀ ਲੋਕੀ ਮੱਥਾ ਟੇਕਣਗੇ। ਮੈਂ ਆਪ ਦੇਖੀ ਹੈ, ਮੁਲਤਾਨ ਜ਼ਿਲ੍ਹੇ ਵਿੱਚ ਮਖਦੂਮਪੁਰ ਸਟੇਸ਼ਨ ਦੇ ਨਾਲ ਭਾਈ ਸੱਜਣ ਦੀ ਸਮਾਧ ਤੇ ਮੇਲਾ ਲੱਗਦਾ ਸੀ। ਮੇਲਾ ਜਪਣ ਵਾਲਾ ਜੋ ਹੋ ਗਿਆ ਤੋ ਹਰ ਕਾ ਸੰਤ ਮਰੇ ਹੜੰਬੇ ਸਗਲੀ ਸੈਨ ਤਰਾਈ। ਕਬੀਰ ਦਾ ਅੰਤ ਵੇਲਾ ਸੀ, ਸੇਵਕ ਸਾਰੇ ਰੋ ਰਹੇ ਸਨ, ਕੋਈ ਸਾਨੂੰ ਸੇਵਾ ਬਖਸ਼ੋ, ਕੋਈ ਹੁਕਮ ਦਿਓ, ਤੁਸੀਂ ਹੁਣ ਜਾ ਰਹੇ ਹੋ, ਕੋਈ ਸਾਡੇ ਕਲਿਆਣ ਦਾ ਸਾਨੂੰ ਉਪਦੇਸ਼ ਕਰੋ, ਅਸੀਂ ਕਿਵੇਂ ਤਰਾਂਗੇ। ਕਬੀਰ ਨੇ ਆਖਿਆ ਫਿਰ ਮੇਰਾ ਇੱਕ ਬਚਨ ਮੰਨ ਲਓ। ਕਿਹੜਾ? ਮੇਰਾ ਮੰਜਾ ਚੁੱਕ ਲਓ, ਇਸ ਕਾਸ਼ੀਪੁਰੀ ਤੋਂ ਮੈਨੂੰ ਬਾਹਰ ਲੈ ਚੱਲੋ, ਉਸ ਹੜੰਬਾ ਧਰਤੀ ਤੇ ਲੈ ਚੱਲੋ ਜਿਹੜੀ ਥਾਂ ਰਿਸ਼ੀ ਦੀ ਸਰਾਪੀ ਹੋਈ ਹੈ। ਸ਼ਿਵਜੀ ਨੇ ਜਦੋਂ ਸ਼ਿਵਪੁਰੀ ਬਣਾਈ, ਕਾਸ਼ੀਪੁਰੀ ਬਣਾਈ, ਵਰਦਾਨ ਦਿੱਤਾ ਵੀ ਜੋ ਕੋਈ ਇੱਥੇ ਆਣ ਕੇ ਮਰੇਗਾ ਉਹ ਵੈਕੁੰਠ ਨੂੰ ਜਾਏਗਾ। ਇਸ ਵਾਸਤੇ ਬੜੇ ਬੜੇ ਧਨੀ ਲੋਕ ਜਿਸ ਵੇਲੇ ਕੰਮ ਕਾਜ ਤੋਂ ਵਿਹਲੇ ਹੋ ਗਏ, ਪੁੱਤਰਾਂ ਨੇ ਸਾਰਾ ਕੁਝ ਸੰਭਾਲ ਲਿਆ ਤੇ ਹੁਣ ਕਰਨ ਜੋਗੇ ਨਹੀਂ ਰਹਿ, ਚਲੋ ਵੀ ਕਾਸ਼ੀ ਜਾ ਕੇ ਵਸੀਏ, ਆਖੀਰਲਾ ਸਮਾਂ ਉੱਥੇ ਗੁਜ਼ਾਰੀਏ ਕਿ ਸਾਰੀ ਉਮਰ ਪਾਪ ਕੀਤੇ ਹਨ, ਸ਼ਿਵਜੀ ਦੇ ਵਰਦਾਨ ਨਾਲ ਸ਼ਾਇਦ ਪਿੱਛੋਂ ਕਲਿਆਣ ਹੋ ਜਾ। ਪਰ ਕਬੀਰ ਨੇ ਇਸ ਗੱਲ ਨੂੰ ਚੁਟਲਾਵਣ ਵਾਸਤੇ ਆਖਿਆ, ਮੇਰਾ ਮੰਜਾ ਚੁੱਕ ਲਓ ਤੇ ਹੜੰਬਾ ਧਰਤੀ ਤੇ ਲੈ ਜਾਓ। ਹੜੰਬਾ ਧਰਤੀ ਇੱਥੋਂ ਥੋੜੇ ਹੀ ਮੀਲਾਂ ਤੇ ਹੈ, ਥੋੜੀ ਕੁ ਦੂਰ ਹੈ, ਜਿੱਥੇ ਇੱਕ ਰਿਖੀ ਦੇ ਮਨ ਵਿੱਚ ਖਿਆਲ ਆਇਆ ਜੇ ਸ਼ਿਵਜੀ ਵਰ ਦੇ ਕੇ ਆਪਣੀ ਨਗਰੀ ਵਸਾ ਸਕਦੇ ਹਨ ਤੇ ਮੇਰੀ ਕਮਾਈ ਕੋਈ ਘਟਤਾ ਨਹੀਂ, ਮੈਂ ਵੀ ਐਸੀ ਨਗਰੀ ਰਚਾਂਗਾ ਕਿ ਲੋਕ ਮੇਰੀ ਪੁਰੀ ਵਿੱਚ ਆਣ ਕੇ ਵਸਣਗੇ, ਬਹਿ ਗਿਆ ਤਪੱਸਿਆ ਕਰਨ। ਸ਼ਿਵਜੀ ਨੇ ਸੋਚਿਆ ਤਾਂ ਮੁਕਾਬਲੇ ਤੇ ਉਤਰ ਆਇਆ, ਮੇਰੀ ਨਗਰੀ ਦੇ ਨਾਲ ਹੀ ਆਣ ਕੇ ਬੈਠ ਗਿਆ, ਥੋੜੀ ਕੁ ਦੂਰ ਕਿਤੇ ਉਰੇ ਪਰੇ ਹੁੰਦਾ ਤਾਂ ਗੱਲ ਹੋਰ ਸੀ, ਲੋਕਾਂ ਦੇ ਮਨਾਂ ਵਿੱਚ ਸੰਸਾ ਪੈ ਜਾਏਗਾ ਇੱਥੇ ਵਸੀਏ ਕਿ ਉੱਥੇ ਵਸੀਏ। ਇਸ ਵਾਸਤੇ ਇੱਕ ਮਾਮੂਲੀ ਬੰਦੇ ਦਾ ਰੂਪ ਧਾਰ ਕੇ ਕੋਲ ਆਣ ਬੈਠੇ ਤੇ ਪੁੱਛਣ ਲੱਗੇ, ਮਹਾਰਾਜ ਬੜੀ ਤਪੱਸਿਆ ਕਰ ਰਹੇ ਹੋ? ਅਖੇ ਹਾਂ, ਕੋਈ ਮਤਲਬ ਹੈ? ਅਖੇ ਬਾਰਾ, ਕੀ ਮਤਲਬ ਹੈ? ਉਹਨੇ ਆਖਿਆ ਮੈਂ ਵੀ ਇੱਥੇ ਇੱਕ ਨਗਰੀ ਵਸਾਉਣੀ ਹੈ ਔਰ ਨਗਰੀ ਨੂੰ ਇਹ ਵਰਦਾਨ ਦੇਣਾ ਜੋ ਕੋਈ ਮੇਰੀ ਪੁਰੀ ਵਿੱਚ ਆਣ ਕੇ ਵਸੇਗਾ ਉਹ ਵੀ ਸਵਰਗ ਨੂੰ ਜਾਏਗਾ। ਅੱਜ ਬੜਾ ਬਲ ਹੈ, ਬੜੀ ਤਪੱਸਿਆ ਕਰ ਰਹੇ ਹੋ, ਬੜਾ ਵਰਦਾਨ ਦੇਣ ਦੀ ਇੱਛਾ ਹੈ, ਪਰ ਝਟ ਬਾਅਦ ਮੁੜ ਚਾਂ ਪੁੱਛਿਆ, ਮਹਾਰਾਜ ਜੋ ਤੁਹਾਡੀ ਪੁਰੀ ਵਿੱਚ ਇੱਥੇ ਆਣ ਕੇ ਮਰੇਗਾ ਉਹ ਕਿੱਥੇ ਜਾਏਗਾ? ਉਹਨੇ ਆਖਿਆ ਤੂੰ ਵੀ ਬਈ ਬੜਾ ਕੋਈ ਮੂਰਖ ਹੈ, ਬਾਰ ਬਾਰ ਪੁੱਛਣਾ ਕਿੱਥੇ ਜਾਏਗਾ, ਮੈਂ ਜੋ ਕਹਿ ਦਿੱਤਾ ਵੀ ਜੋ ਕੋਈ ਇੱਥੇ ਮਰੇਗਾ ਉਹ ਵੈਕੁੰਠ ਨੂੰ ਜਾਏਗਾ, ਸੁਰਗ ਨੂੰ ਜਾਏਗਾ, ਕੋਈ ਲੋੜ ਨਹੀਂ ਜਪ ਦੀ, ਕੋਈ ਲੋੜ ਨਹੀਂ ਤਪ ਦੀ, ਮੈਂ ਇਤਨਾ ਜਪ ਤਪ ਕੀਤਾ ਕਿ ਮੇਰੇ ਵਰਦਾਨ ਨਾਲ ਜੋ ਕੋਈ ਇਸ ਮੇਰੀ ਵਸਾਈ ਪੁਰੀ ਵਿੱਚ ਮਰੇਗਾ ਉਹ ਵੈਕੁੰਠ ਨੂੰ ਜਾਏਗਾ। ਥੋੜ੍ਹੀ ਦੇਰ ਬਾਅਦ ਸ਼ਿਵਜੀ ਨੇ ਮੁੜ ਚੋਂ ਪੁੱਛਿਆ, ਮਹਾਰਾਜ ਮੈਨੂੰ ਭੁੱਲ ਗਿਆ ਉਹ ਕਿੱਥੇ ਜਾਏਗਾ ਮਰ ਕੇ? ਫਿਰ ਕਹਿ ਦਿੱਤਾ ਬਈ ਵੈਕੁੰਠ ਨੂੰ ਜਾਏਗਾ, ਸਵਰਗ ਨੂੰ ਜਾਏਗਾ। ਤੇ ਜੱਟ ਬਾਅਦ ਮੁੜ ਚਾਂ ਪੁੱਛਿਆ, ਮਹਾਰਾਜ ਉਹ ਕਿੱਥੇ ਜਾਏਗਾ? ਸ਼ਿਵਜੀ ਨੂੰ ਬਾਰ ਬਾਰ ਪੁੱਛਦਿਆਂ ਵੇਖ ਕੇ ਰਿਸ਼ੀ ਨੂੰ ਗੁੱਸਾ ਆ ਗਿਆ ਤੇ ਕਹਿੰਦਾ ਓਏ ਨਰਕਾਂ ਨੂੰ ਜਾਏਗਾ, ਹੋਰ ਕਿੱਥੇ ਜਾਏਗਾ? ਉਹਨੇ ਆਖਿਆ ਬਸ ਮਹਾਰਾਜ ਤੁਹਾਡੇ ਮੂੰਹੋਂ ਇਹੀ ਕਹਾਣਾ, ਤੂੰ ਸਰਾਪੀ ਧਰਤੀ ਉੱਤੇ ਕੋਈ ਵੀ ਮਰਨਾ ਨਹੀਂ ਚਾਹੁੰਦਾ, ਕਿਉਂਕਿ ਰਿਖੀ ਨੇ ਦਿੱਤਾ ਹੋਇਆ ਸਰਾਪ, ਜੋ ਕੋਈ ਇੱਥੇ ਮਰੇਗਾ ਉਹ ਨਰਕ ਵਿੱਚ ਜਾਏਗਾ, ਉਹਨੂੰ ਆਖਿਆ ਹੜੰਬਾ ਧਰਤੀ। ਤੇ ਅੰਤ ਵੇਲੇ ਕਬੀਰ ਨੇ ਆਖਿਆ ਮੇਰਾ ਮੰਜਾ ਚੁੱਕ ਲਓ, ਮੈਨੂੰ ਉਸ ਹੜੰਬਾ ਧਰਤੀ ਤੇ ਲੈ ਚੱਲੋ, ਕਿਉਂਕਿ ਮੈਂ ਉੱਥੇ ਜਾ ਕੇ ਮਰਨਾ ਚਾਹੁੰਦਾ। ਮੈਂ ਦੱਸਣਾ ਕਿ ਨਾਮ ਜਪਣ ਵਾਲਾ ਭਾਵੇਂ ਕਿਤੇ ਮਰ ਜਾਏ, ਕਿਹੜੀ ਸਰਾਪੀ ਹੋਈ ਧਰਤੀ ਹੋਵੇ, ਉਹ ਇਕੱਲਾ ਨਹੀਂ ਤਰਦਾ, ਆਪਣੀ ਸਗਲੀ ਸੈਨਾ ਸੰਗੀ ਸਾਥੀ ਨਾਲ ਤਾਰਦਾ ਹੈ, ਕਿਉਂਕਿ ਜਪ ਗੋਬਿੰਦ ਸੰਗੀ ਸਭ ਤਾਰੇ, ਜਪ ਗੋਬਿੰਦ ਸੰਗੀ ਸਭ ਤਾਰੇ, ਬਹੁਤ ਨਾਹੀ ਪੰਚ ਬਟਵਾਰੇ। ਜਿਹਨਾਂ ਪਰਮੇਸ਼ਵਰ ਦਾ ਨਾਮ ਜਪਿਆ, ਕੋਈ ਕਰਮ ਧਰਮ ਹੋਰ ਮਨ ਵਿੱਚ ਨਹੀਂ ਆਰਾਧਿਆ। ਕਈ ਪ੍ਰਮਾਣ ਦਿੰਦੇ ਹਨ ਜੀ, ਨਾਵੇਂ ਪਾਤਸ਼ਾਹ ਨੇ ਆਖਿਆ ਨਾ ਹਰ ਭਜਿਓ ਨਾ ਤੀਰਥ ਸੇਵਿਓ, ਮੈਂ ਨਾ ਪਰਮੇਸ਼ਵਰ ਦਾ ਨਾਮ ਜਪਿਆ ਨਾ ਮੈਂ ਤੀਰਥਾਂ ਤੇ ਗਿਆ। ਤਾਂ ਤੀਰਥਾਂ ਨੂੰ ਉਹਨਾਂ ਨੇ ਵੀ ਮੁੱਖ ਰੱਖਿਆ। ਬਾਣੀ ਵਿੱਚ ਆਖਿਆ ਜਦੋਂ ਸਤਿਗੁਰੂ ਤੀਰਥਾਂ ਤੇ ਗਏ ਤਾਂ ਆਪਣੀ ਕਲਿਆਣ ਵਾਸਤੇ ਨਹੀਂ ਗਏ, ਤੀਰਥ ਉਦਮ ਸਤਿਗੁਰੂ ਕੀ ਆ ਸਭ ਲੋਕ ਉਧਰਨ ਅਰਥਾ, ਕਿ ਲੋਕ ਤੀਰਥਾਂ ਤੇ ਜਾ ਕੇ ਵੀ ਤੀਰਥਾਂ ਦਾ ਮਹੱਤਵ ਨਹੀਂ ਜਾਣਦੇ। ਇਸ ਵਾਸਤੇ ਗਰੀਬ ਨਿਵਾਜ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਤੀਰਥਾਂ ਤੇ ਚੱਲੇ, ਕਿਉਂਕਿ ਪਹਿਲਾਂ ਗੁਰਗੱਦੀ ਮਿਲਣ ਤੋਂ ਪਹਿਲਾਂ ਆਪ ਤੀਰਥਾਂ ਤੇ ਜਾਂਦੇ ਸਨ ਔਰ ਲੋਕਾਂ ਨੂੰ ਦੇਖਦੇ ਸਨ, ਦੇਖ ਕੇ ਬੜੇ ਹੈਰਾਨ ਹੁੰਦੇ ਸਨ। ਇਹ ਗੰਗਾ ਤੇ ਆ ਕੇ ਵੀ ਲੋਕ ਝੂਠ ਬੋਲਦੇ ਸਨ, ਗੰਗਾ ਤੇ ਵੀ ਜੁੱਤੀ ਚੋਰ ਆ ਜਾਂਦੀ ਹੈ, ਜਿਵੇਂ ਕੋਈ ਸੰਗਤ ਵਿੱਚ ਵੀ ਆ ਜਾਂਦਾ, ਪਰ ਕਾਹਦੇ ਵਾਸਤੇ, ਜੁੱਤੀਆਂ ਚੁਰਾਉਣ ਵਾਸਤੇ। ਕਿਸੇ ਦੀ ਕੋਈ ਚੀਜ਼ ਡਿੱਗ ਪਈ, ਉਹ ਚੁੱਕ ਲਈ, ਝਟਕ ਤਾਂ ਖਿਆਲ ਰਿਹਾ ਬਈ ਵਾਪਸ ਕਰਨੀ ਹੈ, ਪਰ ਹੌਲੀ ਹੌਲੀ ਮਨ ਬੇਈਮਾਨ ਹੁੰਦਾ ਗਿਆ, ਬੋਝੇ ਵਿੱਚ ਪਾਈ ਤੇ ਮੁੜ ਮੁਕਰ ਗਿਆ, ਫਿਰ ਸਮਝ ਲਿਆ ਮੇਰੀ ਹੈ। ਸਾਧ ਸੰਗਤ ਬੋਲੋ ਸ੍ਰੀ ਉਹਨਾਂ ਨੇ ਕੋਈ ਮਹਾਤਮ ਨਹੀਂ ਜਾਣਿਆ ਤੀਰਥ ਦਾ ਨਾ ਸੰਗਤ ਦਾ। ਇਸ ਵਾਸਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਚਿਆ ਬੜੀ ਭੀੜ ਹੁੰਦੀ ਹੈ ਤੀਰਥਾਂ ਤੇ, ਚਲੋ ਬਈ ਤੀਰਥਾਂ ਨੂੰ ਪਰਸੀਏ ਤੇ ਜੋ ਤੀਰਥ ਯਾਤਰੂ ਆਉਂਦੇ ਹਨ ਉਹਨਾਂ ਨੂੰ ਨਾਮ ਦਾ ਉਪਦੇਸ਼ ਦੇਈਏ। ਤੋ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥਾ। ਇਸੇ ਤਰ੍ਹਾਂ ਸਤਿਗੁਰੂ ਤੁਰਦੇ ਤੁਰਦੇ ਦਰਿਆ ਦੇ ਕਿਨਾਰੇ ਆਏ, ਦਿਨ ਛਪਣ ਵਾਲਾ ਸੀ, ਮਲਾਹ ਨੂੰ ਸੱਦਿਆ ਹੋਏ ਵੇੜੀ ਲਿਆ, ਉਹਨੇ ਸੋਚਿਆ ਬਹੁਤ ਲੋਕਾਂ ਨੇ ਇਹਨਾਂ ਦੇ ਨਾਲ ਤੇ ਰਾਤ ਅੱਧੀ ਹੋ ਜਾਏਗੀ ਬੇੜੀ ਤੇ ਪਾਰ ਕਰਦਿਆਂ ਕਰਦਿਆਂ। ਉਹਨੇ ਆਖਿਆ ਜੀ ਹੁਣ ਵੇਲਾ ਹੋ ਗਿਆ, ਠਹਿਰ ਜਾਓ, ਦਿਨ ਚੜੇਗਾ ਤਾਂ ਫਿਰ ਬੇੜੀ ਲਿਆਵਾਂਗਾ। ਮਲਾਹ ਜਵਾਬ ਦੇ ਕੇ ਚਲਾ ਗਿਆ। ਸੰਗਤ ਨੇ ਬੇਨਤੀ ਕੀਤੀ ਪਾਤਸ਼ਾਹ ਹੁਣ ਰਾਤ ਇੱਥੇ ਹੀ ਗੁਜ਼ਾਰੋਗੇ? ਹਜ਼ੂਰ ਨੇ ਆਖਿਆ ਨਹੀਂ, ਪਰਲੇ ਕਿਨਾਰੇ ਚੱਲਾਂਗੇ। ਪਾਤਸ਼ਾਹ ਵੇੜੀ ਤਾਂ ਹੈ ਨਹੀਂ, ਆਖੇ ਨਾਮ ਜਹਾਜ਼ ਜੋ ਕੋਲ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾ, ਆ ਜਾ ਮੇਰੇ ਪਿੱਛੇ। ਪਰ ਕੋਈ ਰਸਨਾ ਕੇ ਖਾਲੀ ਨਾ ਹੋਵੇ, ਜੋ ਕੋਈ ਆਵੇ ਉਹ ਜਪਦਾ ਆਵੇ। ਸਾਰੇ ਹੀ ਜਪਦੇ ਜਪਦੇ ਪਾਰ ਹੋ ਗਏ, ਪਰਲੇ ਕਿਨਾਰੇ ਪਹੁੰਚੇ। ਮਲਾਹ ਬੜਾ ਅਸਚਰਜ, ਪਾਣੀ ਇਤਨਾ ਰੋੜ ਵਾਲਾ ਔਰ ਇਤਨਾ ਡੂੰਘਾ, ਇਹ ਸਾਰੇ ਤਰ ਕੇ ਆਏ ਨਹੀਂ, ਤੁਰਦੇ ਆਏ ਹਨ ਔਰ ਇਹਨਾਂ ਦੇ ਗਿੱਟੇ ਤੱਕ ਪਾਣੀ ਰਿਹਾ ਮਸਾਂ। ਇਹ ਤਾਂ ਕੋਈ ਬੜੇ ਕਰਨੀ ਵਾਲੇ ਹਨ, ਬੜੀ ਕਰਾਮਾਤ ਵਾਲੇ ਹਨ, ਦੁਹਾਈ ਪੈ ਗਈ। ਰਾਜਾ ਸੁਣ ਕੇ ਆਇਆ, ਚਰਨਾਂ ਤੇ ਮੱਥਾ ਟੇਕਿਆ, ਬੇਨਤੀ ਕੀਤੀ ਉਸ ਜੀ ਕੋਈ ਸੇਵਾ ਬਖਸ਼ੋ। ਸੱਚੇ ਪਾਤਸ਼ਾਹ ਨੇ ਆਖਿਆ ਸੇਵਾ ਕਰੇਗਾ? ਅਖੇ ਹਾਂ। ਤਾਂ ਫਿਰ ਜਿਹੜਾ ਵੀ ਕੋਈ ਇਸ ਘਾਟ ਤੇ ਆਵੇ ਉਸ ਤੋਂ ਮਸੂਲ ਨਾ ਲਿਆ ਜਾਵੇ, ਖਾਸ ਕਰਕੇ ਜੋ ਮੇਰਾ ਸਿੱਖ ਹੋ, ਕਹਿ ਦੇਵੇ ਮੈਂ ਗੁਰੂ ਕਾ ਸਿੱਖ ਹਾਂ, ਉਸ ਸਿੱਖ ਤੋਂ ਮਸੂਲ ਨਾ ਲਿਆ ਜਾਵੇ। ਕਿਉਂ? ਸਿੱਖ ਨੂੰ ਮੈਂ ਮਾਫੀ ਦਿੱਤੀ ਹੈ, ਸਿੱਖ ਨੂੰ ਜੰਮ ਵੀ ਨਹੀਂ ਪੁੱਛ ਸਕਦਾ। ਜਮ ਦੂਤ ਤਿਸ ਨਿਕਟ ਨਾ ਆਵੇ, ਸਾਧ ਸੰਗ ਹਰ ਕੀਰਤਨ ਗਾਵੇ। ਸਤਸੰਗ ਵਿੱਚ ਆ ਕੇ ਜੋ ਹਰੀ ਦਾ ਕੀਰਤਨ ਗਾਉਂਦਾ, ਜਮ ਦੂਤ ਵੀ ਉਸ ਨੂੰ ਨੇੜੇ ਆਣ ਕੇ ਪੁੱਛ ਨਹੀਂ ਸਕਦਾ ਵੀ ਤੇਰਾ ਟਿਕਟ, ਜ਼ਰੂਰਤ ਹੀ ਨਹੀਂ। ਫਸਟ ਕਲਾਸ ਵਿੱਚ ਕੋਈ ਸੁੱਤਾ ਪਿਆ ਅੰਦਰੋਂ ਬੂਹਾ ਬੰਦ ਕਰਕੇ, ਬੂਹਾ ਖੜਕਾ ਨਹੀਂ ਸਕਦਾ, ਕੋਈ ਉਹਨੂੰ ਉਠਾ ਨਹੀਂ ਸਕਦਾ, ਉਹਦੀ ਪੋਜੀਸ਼ਨ ਏਡੀ ਹੈ। ਪਰ ਜਿੱਥੇ ਜਾ ਕੇ ਬੂਹਾ ਖੋਲੇਗਾ ਉੱਥੇ ਪੁੱਛਿਆ ਜਾਏਗਾ, ਪਰ ਸਿੱਖ ਨੂੰ ਕੋਈ ਨਹੀਂ ਪੁੱਛ ਸਕਦਾ। ਜਿਸ ਕੋਲ ਦਰਗਾਹ ਦਾ ਟਿਕਟ ਹੈ, ਬਾਬਾ ਜੀ ਆਖਦੇ ਸਨ ਇਹ ਜਪ ਜੀ ਸਾਹਿਬ ਦੀ ਪਹਿਲੀ ਪੌੜੀ, ਨਾਨਕ ਹੋਸੀ ਵੀ ਸੱਚ ਤੱਕ, ਇਹ ਦਰਗਾਹ ਦਾ ਟਿਕਟ ਹੈ, ਇਹ ਟਿਕਟ ਪੱਕਾ ਕਰੋ। ਕਿਤੇ ਐਸਾ ਨਾ ਹੋਵੇ ਪੱਲੇ ਟਿਕਟ ਨਾ ਹੋਵੇ ਤੇ ਫਿਰ ਰਸਤੇ ਵਿੱਚ ਰੁਕ ਕੇ ਜਾਓ। ਸਾਧ ਸੰਗਤ ਬੋਲੋ ਸ੍ਰੀ। ਰਾਜੇ ਨੇ ਪੁੱਛਿਆ, ਮਹਾਰਾਜ ਸਾਨੂੰ ਕਿਵੇਂ ਪਤਾ ਲੱਗੇ ਵੀ ਇਹ ਤੁਹਾਡਾ ਸਿੱਖ ਹੈ? ਗੁਰੂ ਅਮਰਦਾਸ ਮਹਾਰਾਜ ਨੇ ਆਖਿਆ, ਜਿਹੜਾ ਵਾਹਿਗੁਰੂ ਕਹਿ ਦੇਵੇ ਸਮਝ ਲਈ ਮੇਰਾ ਸਿੱਖ ਹੈ। ਸਿੱਖ ਨੂੰ ਉੱਥੇ ਫਿਰ ਮਸੂਲ ਕੋਈ ਨਾ ਪੁੱਛੇ। ਤਾਂ ਸਾਹਿਬ ਇਸ ਵਾਸਤੇ ਤੀਰਥਾਂ ਤੇ ਗਏ ਕਿ ਤੀਰਥਾਂ ਤੇ ਜਾ ਕੇ ਵੀ ਮਹਾਤਮ ਪ੍ਰਗਟ ਕਿਸਦਾ ਕੀਤਾ? ਨਾਮ ਦਾ। ਤਾਂ ਸਾਹਿਬ ਆਖਦੇ ਨੇ, ਆਪਣੇ ਰਾਮ ਭਜਰੇ ਆਲਸੀਆ ਗਿਆ ਪਿੰਡ ਭਰਤਾ ਬਨਾਰਸ ਅਸ ਬਸਤਾ ਮੁਖ ਚਤੁਰ ਵੇਦ ਪੜਤਾ ਇਤਨੇ ਕਰਮਾਂ ਦੇ ਕਰਨ ਵਾਲਾ ਵੀ ਨਰਕ ਤੋਂ ਨਹੀਂ ਬਚ ਸਕਦਾ, ਦਰਗਾਹ ਨੂੰ ਕੌਣ ਜਾਏਗਾ ਜਿਸ ਕੋਲ ਨਾਮ ਦਾ ਟਿਕਟ ਹੈ। ਤੁਰੰਤ ਵੇਲੇ ਕਬੀਰ ਨੇ ਆਖਿਆ, ਮੇਰਾ ਮੰਜਾ ਚੁੱਕ ਲਓ, ਮੈਨੂੰ ਹੜੰਬਾ ਧਰਤੀ ਤੇ ਲੈ ਜਾਓ, ਮੈਂ ਉੱਥੇ ਜਾ ਕੇ ਸਵਾਸ ਦੇਵਾਂਗਾ। ਕਬੀਰ ਨੇ ਆਪ ਆਖਿਆ, ਸਗਲ ਜਨਮ ਸ਼ਿਵਪੁਰੀ ਬਿਤਾਇਆ ਮਰਤੀ ਬਾਰ ਮਗ ਹਰ ਉਠਾਇਆ ਬਹੁਤ ਬਰਸ ਤਪ ਕੀਆ ਕਾਂਸੀ ਔਰ ਮਰਨ ਬਯਾ ਮਗਹਰ ਕੀ ਬਾਸੀ। ਕਹੋ ਗੁਰ ਗਜ ਸਿਵ ਸਭ ਕੋਈ ਜਾਣੇ ਕਿ ਮੂਆ ਕਬੀਰ ਰਮਤ ਸ੍ਰੀ ਰਾਮ ਦੇ। ਮੇਰੇ ਗਵਾਹ ਹਨ ਕੌਣ? ਗਣੇਸ਼ ਨੂੰ ਸਜ ਲਓ, ਕਿਉਂਕਿ ਗਣੇਸ਼ ਨੂੰ ਨਾਮ ਦੀ ਮਹਿਮਾ ਦਾ ਪਤਾ ਹੈ। ਗਣੇਸ਼ ਪੂਜਨੀਕ ਹੀ ਨਾਮ ਜਪ ਕੇ ਹੋਇਆ, ਉਹ ਜਾਣਦਾ ਕਿ ਨਾਮ ਦੀ ਕਿੱਡੀ ਮਹਿਮਾ। ਮੇਰਾ ਗਵਾਹ ਬਈ ਪੁੱਛਣਾ ਤਾਂ ਗਣੇਸ਼ ਨੂੰ ਬੁਲਾ ਲਓ ਔਰ ਸ਼ਿਵਜੀ ਮਹਾਰਾਜ ਨੂੰ ਸਜ ਲਓ ਕਿ ਮਹਾਰਾਜ ਤੁਹਾਡੀ ਪੂਜਾ ਕਿਸ ਤਰ੍ਹਾਂ ਹੋ ਰਹੀ ਹੈ, ਤੁਸੀਂ ਏਡੀ ਸਮਰੱਥਾ ਕਿੱਥੋਂ ਪਾਈ? ਨਾਮ ਜਪ ਕੇ ਹੀ ਨਾ, ਉਹੀ ਨਾਮ ਤਾਂ ਮੈਂ ਪਿਆ ਜਪਦਾ ਹਾਂ ਔਰ ਉਸੇ ਨਾਮ ਦੀ ਬਰਕਤ ਨਾਲ ਹੜੰਬਾ ਧਰਤੀ ਤੇ ਸਵਾਸ ਦੇ ਕੇ ਕਬੀਰ ਰਾਮ ਦੀ ਗੋਦ ਵਿੱਚ ਜਾ ਸਮਾਇਆ ਔਰ ਕਹਿ ਗਿਆ ਰਾਮ